ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸਨੋ, ਹੋਰ ਕਿਆ ਕਰੇ ਵਿਚਾਰਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸਨੋ, ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰੈ ਦੈ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਪਾਣਾ ਪਾਵੇ ਕਹੈ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਪਾਣਾ ਪਾਵੇ ਕਹੈ ਨਾਨਕ ਜਿਸ ਦੇ ਪਿਆਰੇ, ਸੋਈ ਜਨ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਜੁੜ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਹਰ ਰੋਜ਼ ਦੀ ਤਰ੍ਹਾਂ ਆਪ ਜੀ ਨੇ ਪਵਿੱਤਰ ਬਾਣੀ ਆਨੰਦ ਸਾਹਿਬ ਵਿੱਚੋਂ 8 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਇਹ ਪਾਵਨ ਬਚਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ 918 ਅੰਗ ਉਪਰ ਸੁਭਾਏਮਾਨ ਹਨ। ਇਸ ਪਵਿੱਤਰ ਪੌੜੀ ਵਿੱਚ ਸਤਿਗੁਰਾਂ ਨੇ ਮਨੁੱਖ ਦੇ ਜੀਵਨ ਦੀ ਸਾਰੀ ਪ੍ਰਾਪਤੀ ਦਾ ਵਰਣਨ ਕਰਦਿਆਂ ਇੱਕ ਗੱਲ ਕਹੀ, ਕਹਿਣ ਲੱਗੇ ਉਸ ਰੱਬ ਦੇ ਚਰਨਾਂ ਨਾਲ ਉਹਦੇ ਘਰ ਵਿੱਚ ਕੋਈ ਮਨੁੱਖ ਜ਼ੋਰ ਨਾਲ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। ਇਹ ਜਿਹੜੀ ਪ੍ਰਾਪਤੀ ਹੈ ਸਾਰੀ ਬਖਸ਼ਿਸ਼ ਦਾ ਵਿਸ਼ਾ ਹੈ, ਉਹਦੀ ਕਿਰਪਾ ਦਾ ਵਿਸ਼ਾ ਹੈ। ਇਹ ਇੱਕ ਬੜਾ ਵੱਡਾ ਸਵਾਲ ਹੈ ਗੁਰਬਾਣੀ ਵਿੱਚ ਕਿ ਜੇ ਇਹ ਸਾਰੀ ਪ੍ਰਾਪਤੀ ਕਿਰਪਾ ਦਾ ਹੀ ਵਿਸ਼ਾ ਹੈ ਤਾਂ ਫਿਰ ਮਨੁੱਖ ਨੂੰ ਘਾਲਣਾ ਕਰਨ ਦੀ ਲੋੜ ਕਿਉਂ ਪਈ? ਕਿਉਂਕਿ ਨਾਲ ਨਾਲ ਇਹ ਵੀ ਬਚਨ ਆਉਂਦੇ ਕਿ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ ਜਿਨ੍ਹਾਂ ਨੇ ਘਾਲਣਾ ਕੀਤੀ ਉਹਨਾਂ ਨੇ ਪ੍ਰਾਪਤੀ ਕਰ ਲਈ। ਇਹ ਦੋ ਵਿਰੋਧੀ ਵਿਚਾਰ ਕਈ ਥਾਵਾਂ ਤੇ ਗੁਰਬਾਣੀ ਵਿਚ ਆਉਣਗੇ। ਅਸਲ ਵਿਚ ਇਹ ਬੜਾ ਪੇਚਦਾ ਮਸਲਾ ਹੈ ਧਰਮ ਦੇ ਮਾਰਗ ਤੇ, ਕਿਉਂਕਿ ਜੇ ਤਾਂ ਮਨੁੱਖ ਘਾਲਣਾ ਘਾਲੇ, ਘਾਲਣਾ ਨਾਲ ਮਿਲਦਾ ਨਹੀਂ, ਪਰ ਘਾਲਣਾ ਤੋਂ ਬਿਨਾਂ ਕੋਈ ਪ੍ਰਾਪਤੀ ਨਹੀਂ। ਇਹ ਮਸਲਾ ਕਿਵੇਂ ਹੱਲ ਹੋ ਸਕਦਾ ਹੈ, ਕੀ ਕੁਝ ਕਰਨਾ ਚਾਹੀਦਾ ਮਨੁੱਖ ਨੂੰ ਜਾਂ ਆਪਣੇ ਆਪ ਹੀ ਹੋ ਜਾਂਦਾ ਹੈ, ਇੱਥੇ ਕਰਕੇ ਆ ਕੇ ਮਨ ਦੁਬਧਾ ਵਿਚ ਪੈਂਦਾ ਹੈ। ਔਰ ਇਹ ਵੀ ਸਾਨੂੰ ਪਤਾ ਹੈ, ਅਸੀਂ ਕਈ ਵਾਰੀ ਜ਼ੋਰ ਲਾ ਕੇ ਦੇਖਿਆ, ਜ਼ੋਰ ਲਾਉਣ ਨਾਲ ਮਨ ਨਹੀਂ ਟਿਕਦਾ, ਉਹ ਹੋਰ ਖਿਲਰ ਜਾਂਦਾ ਹੈ। ਪਰ ਸਾਹਿਬ ਨੇ ਫਿਰ ਵਾਰ ਵਾਰ ਕਿਹਾ ਕਿ ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਕਰਨ ਦਾ ਵੀ ਹੁਕਮ ਦਿੱਤਾ ਗਿਆ। ਰਸਤਾ ਤਾਂ ਸਾਰੇ ਬਖਸ਼ਿਸ਼ ਦਾ ਹੈ, ਫਿਰ ਕਰਨਾ ਕਿੱਥੋਂ ਤੱਕ ਹੈ? ਇਹ ਜੀਵਨ ਦੇ ਵਿਚ ਉਸ ਪਲ ਨੂੰ ਲੱਭ ਲੈਣਾ ਵੀ ਕਿੱਥੋਂ ਤੱਕ ਮਿਹਨਤ ਕਰਨੀ ਹੈ ਤੇ ਕਿੱਥੇ ਮਿਹਨਤ ਕਰਨ ਤੋਂ ਬਿਨਾਂ ਤੁਰਨਾ ਹੈ, ਸਮਰਪਿਤ ਹੋਣਾ ਹੈ। ਇਹ ਉਸ ਥਾਂ ਦਾ ਪਤਾ ਹੋਣਾ ਬੜੀ ਮੁਸ਼ਕਲ ਹੈ ਕਿ ਹੁਣ ਸਾਨੂੰ ਘਾਲਣਾ ਕਰਨ ਦੇ ਉੱਤੇ ਜ਼ੋਰ ਘੱਟ ਦੇਣਾ ਚਾਹੀਦਾ ਹੈ, ਹੁਣ ਉਹਦੀ ਉਡੀਕ ਕਰਨੀ ਚਾਹੀਦੀ ਹੈ। ਵੈਸੇ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਉਹਨਾਂ ਦੀ ਇੱਕ ਪੰਕਤੀ ਮੈਂ ਆਪ ਜੀ ਨਾਲ ਸਾਂਝੀ ਕਰਾਂ, ਕਿਉਂਕਿ ਉਹ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਰਹੇ ਤੇ ਗੁਰੂ ਚਰਨਾਂ ਦੇ ਵਿਚ ਉਹਨਾਂ ਨੇ ਬਹੁਤ ਭਾਰੀ ਗਿਆਨ ਪ੍ਰਾਪਤ ਕੀਤਾ ਹੈ। ਉਹਨਾਂ ਨੇ ਇਸ ਮਸਲੇ ਦਾ ਕੁਝ ਹੱਲ ਕੀਤਾ ਹੈ ਕਿ ਵਿਅਕਤੀ ਨੂੰ ਕਿੰਨਾ ਕੁ ਕਰਨਾ ਚਾਹੀਦਾ ਔਰ ਗੁਰੂ ਕਿਤਨਾ ਕੁ ਕਰਦਾ ਹੈ। ਭਾਈ ਸਾਹਿਬ ਨੇ ਬੜੇ ਪਿਆਰੇ ਉਦਾਹਰਣ ਦਿੱਤੇ, ਕਹਿਣ ਲੱਗੇ ਪ੍ਰਭੂ ਦੇ ਦਰ ਵੱਲ ਇੱਕ ਕਦਮ ਸਿੱਖ ਨੂੰ ਤੁਰਨਾ ਪਏਗਾ ਆਰੰਭ ਵਿਚ, ਪਹਿਲਾਂ ਗੁਰੂ ਨਹੀਂ ਤੁਰੇਗਾ, ਇੱਕ ਕਦਮ ਸਿੱਖ ਨੂੰ ਤੁਰਨਾ ਪਏਗਾ, ਬਾਕੀ ਦਾ ਜਿੰਨਾ ਰਸਤਾ ਹੈ ਕਰੋੜ ਕਦਮ ਉਹ ਸਿੱਖ ਨੂੰ ਤੁਰਨਾ ਨਹੀਂ ਪੈਂਦਾ, ਉਹ ਗੁਰੂ ਉਂਗਲ ਫੜ ਕੇ ਤੁਰਦਾ ਹੈ। ਇਹ ਦੋ ਗੱਲਾਂ ਇੱਕੋ ਪੰਕਤੀ ਵਿਚ ਕਹੀਆਂ ਭਾਈ ਸਾਹਿਬ ਨੇ ਕਿ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਇੱਕ ਪੈਂਡੇ ਦਾ ਅਰਥ ਇੱਕ ਕਦਮ। ਗੁਰੂ ਦੇ ਰਸਤੇ ਤੇ ਇੱਕ ਕਦਮ ਤਾਂ ਮਨੁੱਖ ਨੂੰ ਚੁੱਕਣਾ ਹੀ ਪਏਗਾ, ਇਹ ਉਹਦੀ ਜ਼ਿੰਮੇਵਾਰੀ ਹੈ। ਉੱਥੇ ਇਹਦਾ ਕੋਈ ਦਲੀਲ ਕੰਮ ਨਹੀਂ ਕਰਦੀ ਵੀ ਇਹ ਸਭ ਕੁਝ ਗੁਰੂ ਨੇ ਤੇ ਰੱਬ ਨਹੀਂ ਕਰਾਉਣਾ। ਇੱਕ ਕਦਮ ਤੇ ਸਿੱਖ ਦੀ ਜ਼ਿੰਮੇਵਾਰੀ ਹੈ, ਉਹਦੇ ਤੋਂ ਅੱਗੇ ਸਿੱਖ ਦੀ ਜ਼ਿੰਮੇਵਾਰੀ ਨਹੀਂ, ਉਹਦੇ ਤੋਂ ਅੱਗੇ ਗੁਰੂ ਦੀ ਜ਼ਿੰਮੇਵਾਰੀ ਹੈ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਗੁਰੂ ਫਿਰ ਕਰੋੜਾਂ ਕਦਮ ਉਸ ਸਿੱਖ ਨੂੰ ਉਹਦੀ ਅਗਵਾਈ ਕਰਨ ਵਾਸਤੇ ਆਪ ਉੱਥੇ ਪਹੁੰਚ ਜਾਂਦੇ ਨੇ। ਪਰ ਇਹ ਖਿਆਲ ਕਰਨਾ, ਜਿੰਨਾ ਚਿਰ ਸਿੱਖ ਨੇ ਇੱਕ ਕਦਮ ਨਹੀਂ ਚੁੱਕਿਆ ਉਨਾ ਚਿਰ ਗੁਰੂ ਨਹੀਂ ਆਏਗਾ, ਇਹ ਸ਼ੁਰੂਆਤ ਉਹਦੀ ਹੈ। ਇਸ ਕਰਕੇ ਕਿਰਪਾ ਦੇ ਅਰਥ ਇਹ ਨਹੀਂ ਕਿ ਮਨੁੱਖ ਬਿਲਕੁਲ ਕੁਝ ਨਾ ਕਰੇ, ਹੁੰਦਾ ਸਭ ਕੁਝ ਉਹਦੀ ਕਿਰਪਾ ਨਾਲ, ਜ਼ਿਆਦਾ ਸਫ਼ਰ ਉਹਨੇ ਹੀ ਕਰਵਾਉਣਾ ਹੈ, ਕਿਉਂਕਿ ਉਹ ਸਾਰਾ ਰਸਤਾ ਅਣਦਿਸਦਾ ਹੈ, ਉਹਦੇ ਕੋਈ ਮੀਲ ਪੱਥਰ ਨਹੀਂ, ਉਹਦੇ ਕੋਈ ਐਰੋ ਨਹੀਂ ਲੱਗੇ ਹੋਏ ਵੀ ਇਧਰ ਨੂੰ ਰੱਬ ਹੈ ਇਧਰ ਨੂੰ ਪਰਮਾਤਮਾ, ਉਹਦੇ ਸਾਰੀ ਅਗਵਾਈ ਪਰਮਾਤਮਾ ਨੂੰ ਗੁਰੂ ਨੂੰ ਆਪ ਕਰਨੀ ਪਏਗੀ। ਇਸ ਕਰਕੇ ਗੁਰੂ ਦੀ ਲੋੜ ਪਈ ਇਸ ਰਾਹ ਦੇ ਉੱਤੇ। ਵੈਸੇ ਤਾਂ ਦੁਨੀਆਂ ਦੇ ਵਿਚ ਜਿੰਨੇ ਵੀ ਕੰਮ ਨੇ ਵਿਚ ਗੁਰੂ ਦੀ ਲੋੜ ਪੈਂਦੀ, ਉਸਤਾਦ ਦੀ ਜ਼ਰੂਰਤ ਪੈਂਦੀ, ਸਿੱਖਿਆ ਨਹੀਂ ਜਾ ਸਕਦਾ। ਤੇ ਗੁਰੂ ਜਿਹੜਾ ਦੋਵਾਂ ਸਿਰਿਆਂ ਨਾਲ ਜੁੜੀ ਹੋਈ ਸ਼ਕਤੀ, ਮਨੁੱਖ ਨਾਲ ਤੇ ਪਰਮਾਤਮਾ ਨਾਲ ਜੁੜੀ ਹੋਈ ਸ਼ਕਤੀ, ਦੋਵਾਂ ਪਾਸੇ ਗੁਰੂ ਦੇ ਅਰਥ ਇਹ ਨੇ ਜਿਹਦੇ ਦੋਵੇਂ ਹੱਥ ਨੇ, ਉਹਦਾ ਇੱਕ ਹੱਥ ਰੱਬ ਨਾਲ ਮਿਲਿਆ ਹੋਇਆ ਤੇ ਦੂਸਰਾ ਆਦਮੀ ਨਾਲ। ਗੁਰੂ ਦੇ ਅਰਥ ਨੇ ਜਿਹੜਾ ਪਰਮਾਤਮਾ ਦੀ ਬੋਲੀ ਵੀ ਜਾਣਦਾ ਹੈ ਤੇ ਸਿੱਖ ਦੀ ਬੋਲੀ ਮਨੁੱਖ ਦੀ ਬੋਲੀ ਵੀ ਜਾਣਦਾ ਹੈ। ਗੁਰੂ ਦੇ ਅਰਥ ਨੇ ਜਿਹੜਾ ਟ੍ਰਾਂਸਫਰ ਕਰਦਾ ਭਾਸ਼ਾ ਨੂੰ, ਸਿੱਖ ਦੀ ਅਰਦਾਸ, ਜਿਵੇਂ ਆਪਾਂ ਕਿਸੇ ਦੂਸਰੇ ਦੇਸ਼ ਵਿਚ ਜਾਂਦੇ ਹਾਂ ਤੇ ਸਾਨੂੰ ਪੰਜਾਬੀ ਆਉਂਦੀ ਹੈ, ਇੰਗਲਿਸ਼ ਨਹੀਂ ਆਉਂਦੀ, ਜਿਹੜਾ ਅਗਲਾ ਵਿਅਕਤੀ ਉਹਨੂੰ ਇੰਗਲਿਸ਼ ਆਉਂਦੀ ਹੈ ਤੇ ਉਸ ਨੂੰ ਪੰਜਾਬੀ ਨਹੀਂ ਆਉਂਦੀ, ਫਿਰ ਉਹਦੇ ਵਾਸਤੇ ਕੀ ਇਲਾਜ ਕਰਨਾ ਪਏਗਾ? ਉਹਦਾ ਹੱਲ ਕੀ ਹੈ ਵੀ ਦੋਵੇਂ ਵਿਅਕਤੀ ਇੱਕ ਦੂਜੇ ਨਾਲ ਗੱਲ ਕਰਨ? ਉਹਦਾ ਇੱਕੋ ਹੀ ਹੱਲ ਹੈ ਵੀ ਵਿੱਚ ਇਸ ਤਰ੍ਹਾਂ ਦਾ ਬੰਦਾ ਲਿਆਂਦਾ ਜਾਏ ਜਿਹਨੂੰ ਪੰਜਾਬੀ ਵੀ ਆਉਂਦੀ ਹੋਵੇ ਤੇ ਜਿਹਨੂੰ ਇੰਗਲਿਸ਼ ਵੀ ਆਉਂਦੀ ਹੋਵੇ, ਉਹ ਦੋਵਾਂ ਦੀ ਗੱਲ ਕਰਾ ਸਕਦਾ ਹੈ, ਉਹ ਦੋਵਾਂ ਨੂੰ ਜੋੜ ਸਕਦਾ ਆਪਸ ਵਿਚ। ਮਨੁੱਖ ਨੂੰ ਪਰਮਾਤਮਾ ਦੀ ਭਾਸ਼ਾ ਨਹੀਂ ਆਉਂਦੀ, ਅਸੀਂ ਨਹੀਂ ਜਾਣਦੇ ਕਿ ਰੱਬ ਕਿਵੇਂ ਬੋਲਦਾ, ਪਰਮਾਤਮਾ ਨੂੰ ਸਾਡੀ ਭਾਸ਼ਾ ਤੇ ਆਉਂਦੀ ਏ, ਪਰ ਉਹ ਸਾਡੀ ਭਾਸ਼ਾ ਦੇ ਵਿੱਚ ਇਸ ਤਰ੍ਹਾਂ ਦੇ ਉਹਦੇ ਕੋਲ ਸਰੀਰ ਸਿਸਟਮ ਨਹੀਂ ਵੀ ਸਾਡੇ ਨਾਲ ਸਿੱਧਾ ਬੋਲ ਸਕੇ। ਉਹ ਖਿਆਲ ਦੇ ਰੂਪ ਵਿੱਚ ਅਦ੍ਰਿਸ਼ ਪਰਮਾਤਮਾ ਜਿਹੜਾ ਗੁਰੂ ਸਾਹਿਬ ਨੇ ਕਿਹਾ ਵੀ ਸਾਰੇ ਥਾਵਾਂ ਤੇ ਹੈ, ਸਾਧ ਸੁਣਦਾ ਸਾਧ ਵੇਖਦਾ, ਪਰ ਅੱਜ ਤੱਕ ਕਿਤੇ ਇਹ ਨਹੀਂ ਅਸੀਂ ਦੱਸ ਸਕੇ ਵੀ ਰੱਬ ਨੇ ਕਿਤੇ ਸਾਹਮਣੇ ਖਲੋ ਕੇ ਬੰਦੇ ਨੂੰ ਕਿਹਾ ਹੋਵੇ ਵੀ ਮੈਂ ਤੈਨੂੰ ਮਿਲਣ ਆਇਆ। ਜਦੋਂ ਵੀ ਕੋਈ ਘਟਨਾ ਵਾਪਰੀ ਤੇ ਉਹ ਕਹਾਣੀਆਂ ਇਹ ਦੱਸਦੀਆਂ ਨੇ ਕੋਈ ਆਦਮੀ ਆਇਆ ਸੀ ਕਿਸੇ ਭਗਤ ਨੂੰ ਮਿਲਣ, ਬਾਅਦ ਵਿਚ ਪਤਾ ਲੱਗਾ ਇੱਥੇ ਪਰਮਾਤਮਾ ਸੀ, ਪਰ ਸਰੀਰ ਤਾਂ ਧਾਰਨ ਕਰਨਾ ਪਿਆ, ਵੈਸੇ ਸੰਬੰਧ ਨਹੀਂ ਜੁੜ ਸਕਦਾ। ਗੁਰੂ ਕਿਉਂ ਚਾਹੀਦਾ ਧਰਮ ਦੇ ਮਾਰਗ ਤੇ? ਕਿਉਂਕਿ ਗੁਰੂ ਦੋਵਾਂ ਦੀ ਭਾਸ਼ਾ ਜਾਣਦਾ, ਨਿਰੰਕਾਰ ਦੇ ਦੇਸ਼ ਦੀ ਭਾਸ਼ਾ ਉੱਥੇ ਕਿਵੇਂ ਗੱਲ ਕਰਨੀ, ਔਰ ਬੰਦੇ ਨਾਲ ਨਿਰੰਕਾਰ ਦਾ ਜਿਹੜਾ ਸੁਨੇਹਾ ਹੈ ਉਹ ਆਦਮੀ ਤੱਕ ਕਿਵੇਂ ਲਿਆਉਣਾ, ਇਹ ਗੁਰੂ ਦੇ ਵੱਸ ਦੀ ਗੱਲ ਹੈ। ਇਸ ਲਈ ਗੁਰੂ ਤੋਂ ਬਿਨਾਂ ਨਹੀਂ ਸਰਦਾ। ਗੁਰੂ ਦਾ ਅਰਥ ਪਰਮਾਤਮਾ ਦਾ ਸੁਨੇਹਾ ਬੰਦਾ ਆਦਮੀ ਤੱਕ ਲੈ ਆਵੇ, ਸੁਨੇਹੇ ਦੇਣ ਵਾਲਾ। ਇਸ ਲਈ ਇੱਕ ਬੜਾ ਪਿਆਰਾ ਲਫ਼ਜ਼ ਵਰਤਿਆ ਗਿਆ ਦੁਨੀਆਂ ਦੀ ਭਾਸ਼ਾ ਦੇ ਵਿੱਚ, ਅਰਬੀ ਵਿੱਚ, ਇਸਲਾਮ ਦੇ ਅੰਦਰ। ਉਹ ਕਿਹੜਾ ਲਫ਼ਜ਼ ਸੀ? ਉਹ ਜਿਵੇਂ ਅਸੀਂ ਗੁਰੂ ਕਹਿੰਦੇ ਹਾਂ, ਉਹ ਕਹਿੰਦੇ ਨੇ ਪੈਗੰਬਰ। ਪੈਗੰਬਰ, ਪੈਗੰਬਰ ਦਾ ਅਰਥ ਹੈ ਪੈਗਾਮ ਦੇਣ ਵਾਲਾ। ਇਹ ਦੋ ਲਫ਼ਜ਼ਾਂ ਦਾ ਆਪਸ ਵਿੱਚ ਜੋੜ ਬਣਿਆ। ਅੰਬਰ ਦਾ ਅਰਥ ਹੈ ਆਕਾਸ਼, ਇਹ ਤਾਂ ਅਸੀਂ ਜਾਣਦੇ ਹਾਂ, ਆਕਾਸ਼ ਨੂੰ ਅੰਬਰ ਕਹਿੰਦੇ ਨੇ। ਅੰਬਰ ਵੈਸੇ ਕੱਪੜੇ ਦਾ ਨਾਮ ਹੈ, ਪਰ ਇਹਦੇ ਅਰਥ ਹੋਣਗੇ ਆਕਾਸ਼। ਪੈਗਾਮ ਅੰਬਰ, ਉਸ ਆਕਾਸ਼, ਉਸ ਪਰਮਾਤਮਾ ਦਾ ਸੁਨੇਹਾ ਦੇਣ ਵਾਲਾ, ਉਹਨੂੰ ਕਹਿੰਦੇ ਨੇ ਪੈਗੰਬਰ, ਪੈਗਾਮ ਦੇਣ ਵਾਲਾ, ਸੁਨੇਹਾ ਦੇਣ ਵਾਲਾ। ਗੁਰੂ ਦਾ ਮਤਲਬ ਸਿਰਫ ਸੁਨੇਹਾ ਦੇਣ ਤੱਕ ਹੈ ਵੀ ਰੱਬ ਨੇ ਤੇਰੇ ਵਾਸਤੇ ਇਹ ਚਿੱਠੀ ਘੱਲੀ ਏ, ਇਹ ਹੁਣ ਤੂੰ ਫੈਸਲਾ ਕਰ ਲੈ ਵੀ ਜੇ ਤਾਂ ਇਹਨੂੰ ਤੂੰ ਆਪਣੇ ਜੀਵਨ ਵਿੱਚ ਲਾਗੂ ਕਰ ਦੇਗਾ, ਇਹ ਤੇਰੇ ਜੀਵਨ ਦੇ ਵਿੱਚ ਉਹਦੇ ਭਾਣੇ ਵਿੱਚ ਜਿਉਣਾ ਸੁਖਦਾਈ ਰਹੇਗਾ, ਤੇ ਜੇ ਸੱਜਣਾ ਤੂੰ ਇਹਨੂੰ ਨਹੀਂ ਮੰਨਣਾ ਫਿਰ ਤੇਰੀ ਮਰਜ਼ੀ ਏ, ਰੱਬ ਨੇ ਮੇਰੀ ਡਿਊਟੀ ਲਾਈ ਏ ਵੀ ਤੇਰੇ ਵਾਸਤੇ ਇਹ ਭੇਜਿਆ, ਉਸਨੇ ਪਰਵਾਨਾ ਭੇਜਿਆ, ਚਿੱਠੀ ਭੇਜੀ ਹੈ, ਪਰਮਾਤਮਾ ਦੀਆਂ ਚਿੱਠੀਆਂ ਹਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸੁਨੇਹਾ ਹੈ ਮਨੁੱਖ ਵਾਸਤੇ, ਔਰ ਗੁਰੂ ਨੇ ਲਿਆ ਕੇ ਦਿੱਤਾ। ਇਸ ਲਈ ਵਿਚੋਲਾ ਦੋਵਾਂ ਪਾਸਿਆਂ ਨੂੰ ਜਾਣਨ ਵਾਲਾ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ। ਕੀ ਵੇਖਿਆ? ਵਿਛੜਿਆ ਮੇਲੇ ਪ੍ਰਭੂ, ਦੋ ਸ਼ਖਸੀਅਤਾਂ ਨੂੰ ਆਪਸ ਵਿੱਚ ਜੋੜ ਦਿੰਦਾ ਹੈ। ਹਰ ਦਰਗਹਿ ਕਾ ਬਸੀਠ, ਬਸੀਠ ਦਾ ਮਤਲਬ ਹੁੰਦਾ ਹੈ ਵਿਚੋਲਾ, ਵਿੱਚ ਕੰਮ ਕਰਨ ਵਾਲਾ, ਵਕੀਲ ਵੀ ਇਹਦੇ ਅਰਥ ਕੀਤੇ ਨੇ, ਦੋਵਾਂ ਨੂੰ ਜੋੜਨ ਵਾਲਾ, ਭਾਸ਼ਾ ਜਾਣਨ ਵਾਲਾ। ਇਸ ਲਈ ਗੁਰੂ ਨਾਲ ਸੰਬੰਧ ਜੋੜਨਾ ਚਾਹੀਦਾ। ਕਬੀਰ ਜੀ ਨੇ ਤਾਂ ਹੀ ਜੇ ਇਹ ਜਿਹੜੇ ਸ਼ਬਦ ਨੇ ਕਹੇ ਕਿ ਮੇਰੇ ਸਾਹਮਣੇ ਗੁਰੂ ਤੇ ਰੱਬ ਦੋਵੇਂ ਆ ਗਏ। ਇਹ ਬਾਣੀ ਤੋਂ ਬਾਹਰ ਉਹਨਾਂ ਦੀ ਕੁਝ ਬਾਣੀ ਗੁਰੂ ਗ੍ਰੰਥ ਸਾਹਿਬ ਤੋਂ, ਗੁਰੂ ਤੇ ਪਰਮਾਤਮਾ ਮੇਰੇ ਦੋਵੇਂ ਸਾਹਮਣੇ ਆ ਗਏ ਤੇ ਮੈਂ ਦੁਚਿਤੀ ਵਿੱਚ ਪੈ ਗਿਆ ਵੀ ਹੁਣ ਇਹਨਾਂ ਵਿੱਚੋਂ ਕਿਹਦੇ ਪੈਰੀ ਲੱਗਾਂ, ਕਿਉਂਕਿ ਪਰਮਾਤਮਾ ਤੇ ਬਹੁਤ ਵੱਡੀ ਹਸਤੀ ਹੈ ਤੇ ਗੁਰੂ ਦਾ ਵੀ ਅਹਿਸਾਨ ਨਹੀਂ ਭੁਲਾ ਸਕਦੇ ਅਸੀਂ ਜਿਹਨੇ ਸਾਰਾ ਕੰਮ ਕੀਤਾ। ਕਬੀਰ ਸਾਹਿਬ ਨੇ ਕਿਹਾ ਭਾਵੇਂ ਰੱਬ ਨਾਲ ਹੀ ਮਿਲਣਾ ਸੀ, ਜਦੋਂ ਰੱਬ ਨਾਲ ਮਨੁੱਖ ਮਿਲ ਜਾਂਦਾ ਗੁਰੂ ਪਾਸੇ ਹੋ ਜਾਂਦਾ ਹੈ, ਉਹ ਵਿੱਚ ਦਖਲ ਨਹੀਂ ਦਿੰਦਾ, ਇਹ ਗੁਰੂ ਦਾ ਕੰਮ ਪਾਸੇ ਹੋ ਜਾਣਾ, ਉਹਦਾ ਕੰਮ ਸਿਰਫ ਮਿਲਾਉਣਾ। ਪਰ ਕਬੀਰ ਜੀ ਕਹਿੰਦੇ ਨੇ ਫਿਰ ਵੀ ਮੈਂ ਆਪਣੀ ਇਨਸਾਨੀਅਤ ਨੂੰ ਜਿੰਦਾ ਰੱਖਦਿਆਂ ਇੱਕ ਕੰਮ ਕੀਤਾ ਕਿ ਗੁਰੂ ਗੋਬਿੰਦ ਦੋ ਖੜੇ ਕਾਂਕੇ ਲਾਗੋਂ ਪਾਏ, ਕਿਹਦੇ ਪੈਰੀ ਲੱਗਾਂ, ਬਲਿਹਾਰੀ ਗੁਰ ਆਪਣੇ ਜਿਨ ਗੋਬਿੰਦ ਦੀ ਉਹ ਮਿਲਾਏ। ਮੈਂ ਗੁਰੂ ਦੇ ਪੈਰੀ ਲੱਗਾਂਗਾ, ਕਿਉਂ? ਕਿਉਂਕਿ ਗੁਰੂ ਰਸਤਾ ਬਣਿਆ ਪਰਮਾਤਮਾ ਤੱਕ ਜਾਣ ਦਾ, ਸਿੱਧਾ ਕੌਣ ਜਾਣਦਾ ਸੀ ਪਰਮਾਤਮਾ ਨੂੰ, ਉਹਦੇ ਤੱਕ ਕੌਣ ਜਾ ਸਕਦਾ, ਉਹਦੇ ਨਾਲ ਕਿਵੇਂ ਹੋ ਸਕਦਾ। ਇਸ ਲਈ ਇਹ ਸਾਰਾ ਰਸਤਾ ਗੁਰੂ ਕਿਰਪਾ ਦਾ ਹੈ, ਗੁਰਪ੍ਰਸਾਦ ਦਾ ਹੈ, ਉਹਦੀ ਰਹਿਮਤ ਦਾ ਹੈ, ਉਹਦੀ ਰਹਿਮਤ ਤੋਂ ਬਿਨਾਂ, ਜ਼ੋਰ ਨਾਲ ਨਹੀਂ, ਹੱਠ ਨਾਲ ਨਹੀਂ। ਹੱਠ ਦੇ ਨਾਲ ਸਿਰਫ ਤੇ ਸਿਰਫ ਮਨੁੱਖ ਆਪਣੇ ਆਪ ਨੂੰ ਸਵਾਰ ਸਕਦਾ ਹੈ, ਉਹਦੀ ਕਿਰਪਾ ਦੇ ਨਾਲ ਮਿਲਾਪ ਹੁੰਦਾ ਹੈ। ਕਿਰਪਾ ਤੋਂ ਬਿਨਾਂ ਧਰਮ ਦੇ ਮਾਰਗ ਤੇ ਕੋਈ ਵੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਵਿੱਚ ਬੜੇ ਪਿਆਰੇ ਬਚਨ ਕਹੇ। ਵੈਸੇ ਤਾਂ ਮਨੁੱਖ ਦੇ ਹੱਥ ਵਿਚ ਇਸ ਜੀਵਨ ਵਿਚ ਕੁਝ ਵੀ ਨਹੀਂ ਹੈ। ਇਹ ਲੱਗਦਾ ਹੈ ਸਿਰਫ ਵੀ ਸਾਡੇ ਹੱਥ ਵਿਚ ਇਹ ਚੀਜ਼ਾਂ ਫੜੀਆਂ ਨੇ। ਇਹ ਪਰਮਾਤਮਾ ਸਾਡਾ ਲਿਹਾਜ ਕਰ ਦਿੰਦਾ, ਉਹ ਸਾਨੂੰ ਦੇ ਜਾਂਦਾ, ਚਲਾਈ ਜਾਂਦਾ ਹੈ। ਮਨੁੱਖ ਸੋਚਦਾ ਰਹਿੰਦਾ ਹੈ ਕਿ ਮੇਰੇ ਹੱਥ ਵਿਚ ਇਹ ਸਭ ਕੁਝ, ਪਰ ਐਸਾ ਹੈ ਨਹੀਂ। ਇਹ ਸਾਰਾ ਕੁਝ ਪਿੱਛੇ ਕੋਈ ਖੜਾ ਹੈ, ਉਹ ਆਪਣੇ ਕੰਟਰੋਲ ਵਿਚ ਚਲਾ ਰਿਹਾ ਹੈ। ਜਿੱਦਣ ਉਹਨੇ ਇਹ ਸਾਰਾ ਕੁਝ ਖੋਣਾ ਹੋਵੇ ਤੇ ਇੱਕ ਪਲ ਵਿਚ ਪਾਸੇ ਕਰ ਦਿੰਦਾ ਹੈ, ਇਹ ਉਹਦੀ ਸਮਰੱਥਾ ਹੈ। ਪਰ ਅਸੀਂ ਜਾਣਦੇ ਹਾਂ, ਸਾਡਾ ਹੰਕਾਰ ਅੰਦਰੋਂ ਜਾਣਦਾ ਰਹਿੰਦਾ, ਅਸੀਂ ਚਲਾ ਰਹੇ ਹਾਂ, ਅਸੀਂ ਕਰ ਰਹੇ ਹਾਂ, ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਇਹ ਕੇਵਲ ਸਾਡੇ ਜੀਵਨ ਦੀ ਇੱਕ ਮਿਥਿਆ ਸਚਾਈ ਕਹਿ ਲਈਏ, ਝੂਠੀ ਸਚਾਈ ਸਾਨੂੰ ਲੱਗਣ ਲੱਗ ਪਈ ਹੈ, ਜਿਹੜੀ ਜਿਹਨੂੰ ਅਸੀਂ ਫਿਕਸ ਕਰ ਲਿਆ, ਜਿਹਨੂੰ ਬਣਾ ਲਿਆ ਕੇਵਲ, ਜੋ ਇੱਕ ਆਈਡੀਆ ਦੇ ਰੂਪ ਦੇ ਅੰਦਰ, ਜੀਵਨ ਦੇ ਅੰਦਰ ਬਣ ਚੁੱਕਾ ਹੈ, ਉਹ ਸਚਾਈ ਨਹੀਂ। ਇਹਨੂੰ ਝੂਠਾ ਸੱਚ ਕਹਿੰਦੇ ਨੇ। ਹੋਵੇ ਝੂਠ ਤੇ ਸੱਚ ਪ੍ਰਤੀਤ ਹੋਣ ਲੱਗ ਪਏ। ਜੀਵਨ ਦੀ ਕੋਈ ਵੀ ਕਲਾ ਮਨੁੱਖ ਦੇ ਹੱਥ ਵਿਚ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੋ ਸਲੋਕ ਦੋਹਰੇ 57 ਸਲੋਕਾਂ ਦੇ ਵਿਚ ਆਉਂਦੇ ਨੇ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਉ ਨਾਨਕ ਅਬ ਓਟ ਹਰ ਗਜ ਜਿਉ ਹੋਸ਼ ਆਏ। ਇਹ ਪਹਿਲਾ ਦੋਹਰਾ ਹੈ। ਇਹਦੇ ਵਿਚ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਜਦੋਂ ਬੰਧਨ ਘੇਰ ਲੈਣ ਮਨੁੱਖ ਨੂੰ, ਮੁਸੀਬਤਾਂ ਘੇਰ ਲੈਣ, ਬੰਧਨ ਪੈ ਜਾਣ, ਤੇ ਮਨੁੱਖ ਫਿਰ ਰੱਬ ਦੇ ਚਰਨਾਂ ਵਿਚ ਅਰਦਾਸ ਕਰੇਗਾ। ਉਹਨੂੰ ਪਹਿਲੀ ਗੱਲ ਬੰਧਨ ਦਿਸ ਪੈਣ, ਐਸਾ ਵਿਅਕਤੀ ਹੀ ਅਰਦਾਸ ਕਰੇਗਾ ਮੈਨੂੰ ਛਡਾਓ। ਤੇ ਜਿਹੜਾ ਆਪਣੇ ਆਪ ਨੂੰ ਬੱਝਿਆ ਹੋਇਆ ਸਮਝਦਾ ਹੀ ਨਹੀਂ, ਉਹ ਛੁਡਾਉਣ ਦੀ ਅਰਦਾਸ ਕੀ ਕਰੇਗਾ? ਇਹ ਵੀ ਇੱਕ ਬੜਾ ਵੱਡਾ ਮਸਲਾ ਹੈ। ਕਈ ਵਾਰੀ ਇਹ ਸਵਾਲ ਪੈਦਾ ਹੁੰਦਾ ਵੀ ਆਦਮੀ ਤਾਂ ਠੀਕ ਠਾਕ ਹੈ ਤੇ ਫਿਰ ਅਰਦਾਸ ਕਰ ਰਿਹਾ ਮੈਨੂੰ ਬਚਾ ਲਓ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠ ਲਾ, ਮੈਨੂੰ ਬਖਸ਼ ਲਓ, ਪਾਪੀ ਤਾਂ ਹੈ ਨਹੀਂ, ਮੇਰੇ ਬੰਧਨ ਕੱਟ ਦਿਓ, ਮੇਰੇ ਤੇ ਕਿਰਪਾ ਕਰ ਦਿਓ। ਇਹ ਜਦੋਂ ਇੱਕ ਆਮ ਬੰਦਾ ਸੁਣੇਗਾ ਤੇ ਉਹ ਇਸ ਹੈਰਾਨੀ ਵਿਚ ਪੈ ਜਾਏਗਾ ਵੀ ਇਸ ਬੰਦੇ ਨੂੰ ਹੈ ਕੁਝ ਵੀ ਨਹੀਂ, ਤੇ ਫਿਰ ਅਰਦਾਸ ਕਰੀ ਜਾਂਦਾ ਬੰਧਨ ਵਿਚ ਪਿਆ ਹੋਇਆ, ਛਡਾ ਲਓ, ਮੈਨੂੰ ਬਚਾ ਲਓ। ਪਰ ਦੋਵਾਂ ਦੇ ਵਿਚ ਬਹੁਤ ਵੱਡਾ ਫਰਕ ਹੈ। ਇਹ ਜਿਹੜਾ ਵੇਖ ਰਿਹਾ ਵੀ ਇਹਨੂੰ ਕੁਝ ਵੀ ਨਹੀਂ ਤੇ ਵੈਸੇ ਹੀ ਕਹਿ ਰਿਹਾ ਮੈਨੂੰ ਬਚਾ ਲਓ, ਇਹਦੀ ਨਜ਼ਰ ਬੜੀ ਛੋਟੀ ਹੈ, ਤੇ ਜਿਹੜਾ ਅਰਦਾਸ ਕਰ ਰਿਹਾ ਉਹਦੀ ਨਜ਼ਰ ਬੜੀ ਲੰਬੀ ਹੋ ਗਈ ਗੁਰੂ ਦੀ ਕਿਰਪਾ ਨਾਲ, ਕਿਉਂਕਿ ਉਹ ਅਗਲੇ ਜੀਵਨ ਨੂੰ ਦੇਖ ਰਿਹਾ ਹੈ, ਉਹ ਲਗਾਤਾਰ ਚੱਲਦੇ ਹੋਏ ਸਵਾਸ ਨੂੰ ਦੇਖੀ ਜਾ ਰਿਹਾ ਤੇ ਅਰਦਾਸ ਕਰਦਾ ਹੈ ਪ੍ਰਭੂ ਸਵਾਸ ਤੇ ਇੱਕ ਇੱਕ ਕਰਕੇ ਖਤਮ ਹੁੰਦਾ ਜਾ ਰਿਹਾ, ਮੈਂ ਤੇ ਲਗਾਤਾਰ ਮੌਤ ਵੱਲ ਸਫ਼ਰ ਕਰ ਰਿਹਾ, ਤੇ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਨੂੰ ਕੋਈ ਨਵਾਂ ਜੀਵਨ ਦੇ ਦਿਓ, ਮੈਂ ਉਹਦੇ ਤੋਂ ਬਚ ਜਾਵਾਂ। ਉਹ ਇੱਕਦਮ ਨਹੀਂ ਉਹਦੇ ਵਿਚ ਪੈਂਦਾ, ਇੱਕ ਤਰ੍ਹਾਂ ਦਾ ਗਿਆਨ ਹੋਸ਼ ਆ ਜਾਏ ਮਨੁੱਖ ਦੇ ਜੀਵਨ ਵਿਚ, ਅਰਦਾਸ ਉਹੀ ਕਰੇਗਾ, ਧਰਮ ਦੇ ਮਾਰਗ ਤੇ ਉਹੀ ਤੁਰੇਗਾ। ਧਰਮ ਦੇ ਅਰਥ ਨੇ ਕਿ ਜੀਵਨ ਦੇ ਵਿਚ ਦੂਸਰਾ ਸਹਾਰਾ ਲੱਭ ਲੈਣਾ, ਇਸ ਸਹਾਰੇ ਦੇ ਹੁੰਦਿਆਂ ਹੁੰਦਿਆਂ, ਚਲੇ ਜਾਣ ਤੋਂ ਬਾਅਦ ਕੋਈ ਸਹਾਰਾ ਨਹੀਂ ਮਿਲੇਗਾ, ਸਰੀਰ ਦੇ ਹੁੰਦਿਆਂ ਦੂਸਰਾ ਕੋਈ ਸਹਾਰਾ ਜਿਹਦੇ ਸਰੀਰ ਤੋਂ ਬਿਨਾਂ ਜੀਵਨ ਚੱਲ ਸਕੇ। ਜਿਵੇਂ ਕਿਸੇ ਜਹਾਜ਼ ਦੇ ਵਿਚ ਡਬਲ ਇੰਜਨ ਹੋਣ ਤਾਂ ਪਹਿਲੇ ਦੇ ਬੰਦ ਹੋਣ ਦੀ ਹਾਲਤ ਵਿਚ ਨਵੇਂ ਨਾਲ ਸੰਪਰਕ ਕਰਨ ਦੀ ਤਿਆਰੀ ਹੋਵੇ ਤਾਂ ਉਹ ਬਚਾ ਸਕੇਗਾ। ਜੇ ਉਹ ਤਿਆਰੀ ਨਹੀਂ, ਦੂਸਰੇ ਨਾਲ ਸੰਪਰਕ ਬਣਨ ਦਾ ਕੋਈ ਤਕਨੀਕ ਨਹੀਂ ਪਾਇਲਟ ਦੇ ਕੋਲ, ਤੇ ਉਹ ਦੂਸਰਾ ਇੰਜਨ ਹੁੰਦਿਆਂ ਸੁਣਦਿਆਂ ਉਹ ਹਾਦਸਾਗ੍ਰਸਤ ਹੋ ਜਾਏਗਾ। ਇਹ ਜਿਹੜਾ ਮਨੁੱਖ ਦਾ ਜੀਵਨ ਚੱਲ ਰਿਹਾ ਇਹ ਸਿਰਫ ਸਿੰਗਲ ਸਿਸਟਮ ਹੈ, ਇੱਕ ਪੱਖ ਦਾ ਜਿਹੜਾ ਕਦੀ ਵੀ ਜਵਾਬ ਦੇ ਸਕਦਾ ਹੈ। ਇਹ ਸਿੰਗਲ ਸਿਸਟਮ ਹੈ ਜੀਵਨ ਦਾ, ਇੱਕ ਪੱਖ ਦਾ ਸਰੀਰਕ ਜੀਵਨ ਹੈ। ਧਰਮ ਦਾ ਅਰਥ ਹੈ ਇਸ ਜੀਵਨ ਦੇ ਹੁੰਦਿਆਂ ਦੂਸਰੇ ਜੀਵਨ ਦੀ ਖੋਜ ਕਰਨੀ, ਜਦੋਂ ਇਹ ਜਵਾਬ ਦੇ ਉਸੇ ਵੇਲੇ ਦੂਸਰੇ ਨਾਲ ਸੰਪਰਕ ਕਰ ਲੈਣ। ਪਰ ਇਹ ਤਾਂ ਹੋਵੇਗਾ ਨਾ ਜੇ ਇਸ ਸਰੀਰ ਦੇ ਰਹਿੰਦਿਆਂ ਦੂਸਰੇ ਜੀਵਨ ਨੂੰ ਲੱਭਿਆ, ਇਹਦੇ ਰਹਿੰਦਿਆਂ ਹੀ ਦੂਸਰੇ ਨੂੰ ਪਾ ਲਿਆ। ਇਹਨੂੰ ਗੁਰੂ ਸਾਹਿਬ ਨੇ ਬਾਣੀ ਵਿਚ ਕਿਹਾ ਕਿ ਜੀਵਨੋਂ ਮੈਂ ਜੀਵਨ ਪਾਇਆ, ਇੱਕ ਜੀਵਨ ਦੇ ਹੁੰਦਿਆਂ ਮੈਂ ਦੂਸਰਾ ਜੀਵਨ ਲੱਭ ਲਿਆ, ਗੁਰੂ ਰਾਮਦਾਸ ਜੀ ਕਹਿੰਦੇ ਨੇ। ਇਸ ਲਈ ਸੰਸਾਰ ਦੇ ਲੋਕਾਂ ਨੇ ਧਾਰਮਿਕ ਲੋਕਾਂ ਨੂੰ ਕਈ ਵਾਰੀ ਬੇਤਾਲੇ ਤੇ ਕਿਹਾ ਬਈ ਇਹ ਲੋਕ ਕਿਹੜੇ ਕੰਮ ਲੱਗੇ ਹੋਏ ਨੇ, ਐਵੇਂ ਜਾ ਰਹੇ ਨੇ, ਐਵੇਂ ਗੱਲਾਂ ਕਰ ਰਹੇ ਨੇ, ਇਹ ਕੀ ਗਾ ਰਹੇ ਨੇ, ਉਹਨਾਂ ਦੀ ਸਮਝ ਵਿੱਚ ਨਹੀਂ ਆਇਆ। ਇਸ ਲਈ ਧਰਮੀਆਂ ਨੂੰ ਨਹੀਂ, ਧਰਮ ਨੂੰ ਜਨਮ ਦੇਣ ਵਾਲੇ ਗੁਰੂ ਨਾਨਕ ਸਾਹਿਬ ਨੂੰ ਵੀ ਲੋਕਾਂ ਨੇ ਕਿਹਾ ਕਿ ਕੋਈ ਅੱਖ ਹੈ ਭੂਤ ਨਾ ਕੋ ਕਹੇ ਬੇਤਾਲਾ, ਕੋਈ ਅੱਖ ਹੈ ਆਦਮੀ ਨਾਨਕ ਵਿਚਾਰਾ। ਕਿਉਂ? ਕਿਉਂਕਿ ਉਹਨਾਂ ਦੀ ਬਿਰਤੀ ਹੋਰ ਸੀ। ਉਹਨਾਂ ਨੇ ਵੇਖਿਆ ਵੀ ਇਹ ਜੀਵਨ ਇੱਕ ਤਾਂ ਮਿਲ ਗਿਆ ਤੇ ਹੁਣ ਹੋਰ ਕੀ ਇਹ ਰੱਬ ਤੋਂ ਮਨਾਉਣਾ ਚਾਹੁੰਦੇ ਨੇ, ਫਿਰ ਉਹਦੇ ਪਿੱਛੇ ਲੱਗ ਗਏ ਨੇ ਜਨਮ ਲੈ ਕੇ। ਇੱਕ ਤਾਂ ਸਰੀਰ ਮਿਲਿਆ ਹੋਇਆ, ਉਹਦੇ ਖਾਣ ਵਾਸਤੇ ਰੋਟੀ ਮਿਲ ਰਹੀ ਹੈ, ਰਹਿਣ ਵਾਸਤੇ ਮਕਾਨ ਹੈ, ਸਾਰੇ ਸਾਧਨ ਮੌਜੂਦ ਨੇ, ਸਾਰਾ ਕੁਝ ਠੀਕ ਠਾਕ ਚੱਲਦਾ ਹੈ, ਤੇ ਫਿਰ ਉਹਨੂੰ ਘੇਰ ਕੇ ਖੜੇ ਨੇ ਚੋਵਾਂ ਪਾਸਿਓਂ ਸਵੇਰੇ ਸ਼ਾਮ। ਇਹ ਕੀ ਲੈਣਾ ਚਾਹੁੰਦੇ ਨੇ ਰੱਬ ਤੋਂ, ਹੋਰ ਕੀ ਲੱਭ ਰਹੇ ਨੇ? ਤੇ ਸਤਿਗੁਰਾਂ ਨੇ ਕਿਹਾ ਧਰਮ ਦੇ ਅਰਥ ਨੇ ਇੱਕ ਜੀਵਨ ਦੇ ਹੁੰਦਿਆਂ ਦੂਸਰੇ ਜੀਵਨ ਦੀ ਖੋਜ ਕਰਨੀ, ਉਹਨੂੰ ਕਹਿੰਦੇ ਨੇ ਧਰਮ। ਤੇ ਜਿਹਦਾ ਇਹ ਵਿਸ਼ਾ ਕੋਈ ਨਹੀਂ, ਉਹਦਾ ਧਰਮ ਨਾਲ ਕੋਈ ਸੰਬੰਧ ਵੀ ਨਹੀਂ ਹੈ। ਜਿਹੜਾ ਮਨੁੱਖ ਆਪਾਂ ਕਹਿੰਦੇ ਹਾਂ ਸਵਾਰਥੀ, ਸਵਾਰਥੀ ਦਾ ਅਰਥ ਜਿਹੜਾ ਆਪਣੇ ਆਪੇ ਸਰੀਰ ਨਾਲ ਹੀ ਜੁੜਿਆ ਸਿਰਫ, ਇਹਦੇ ਤੋਂ ਬਿਨਾਂ ਹੋਰ ਕੁਝ ਨਹੀਂ ਖੋਜ ਕਰ ਰਿਹਾ, ਉਹ ਧਰਮੀ ਕਿਵੇਂ ਹੋ ਸਕਦਾ ਹੈ? ਤਾਂ ਸਰੀਰ ਦੀ ਪੂਰਤੀ ਕਰ ਰਿਹਾ, ਉਹਦੇ ਸਰੀਰ ਦੇ ਸੰਬੰਧ ਵਿੱਚ ਜਿਉਂ ਰਿਹਾ। ਹਾਂ, ਗੁਰੂ ਸਾਹਿਬ ਨੇ ਗੁਰੂ ਕੋਲੋਂ ਇਸ ਜੀਵਨ ਵਾਸਤੇ ਵੀ ਸੁੱਖ ਮੰਗਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਆਹ ਜਿਹੜਾ ਜੀਵਨ ਚੱਲ ਰਿਹਾ ਇਹਦੇ ਵਾਸਤੇ ਵੀ ਮੈਨੂੰ ਸਾਧਨ ਚਾਹੀਦੇ, ਇਹਦੇ ਵਾਸਤੇ ਵੀ ਤੂੰ ਮੇਰੀ ਰੱਖਿਆ ਕਰ। ਇਸ ਜੀਵਨ ਆਹ ਜਿਹੜਾ ਸਰੀਰਕ ਤੌਰ ਤੇ ਹੈ, ਪਦਾਰਥਕ ਤੌਰ ਤੇ ਵੀ, ਇਹਦੇ ਵਿੱਚ ਵੀ ਮੇਰੀ ਤੂੰ ਸਹਾਇਤਾ ਕਰ। ਪਰ ਸਤਿਗੁਰਾਂ ਨੇ ਇੱਕ ਦੂਸਰੀ ਕਲਾ ਦੀ ਗੱਲ ਕੀਤੀ ਕਿ ਇਹ ਤੂੰ ਭਾਵੇਂ ਇਹਦੇ ਸੰਬੰਧ ਵਿੱਚ ਕਿੰਨਾ ਕੁਝ ਮੰਗ ਲੈ, ਪਰ ਜਿਹਦੇ ਵਾਸਤੇ ਤੂੰ ਮੰਗ ਰਿਹਾ ਉਹਦੀ ਆਪਣੀ ਕੋਈ ਆਧਾਰ ਸ਼ੈਲੀ ਨਹੀਂ ਹੈ, ਉਹਦੇ ਕੋਈ ਪੈਰ ਨਹੀਂ ਜਿਹਦੇ ਵਾਸਤੇ ਤੂੰ ਮੰਗ ਰਿਹਾ। ਜਿਸ ਨੂੰ ਤੂੰ ਪਤਿਆਏ ਦਾ ਸੋ ਸਣ ਤੁਝੈ ਅਨਿਤ, ਜਿਹਦੇ ਵਾਸਤੇ ਤੂੰ ਮੰਗੀ ਜਾ ਰਿਹਾ ਮੰਗ ਲੈ, ਕੋਈ ਗੱਲ ਨਹੀਂ। ਗੁਰੂ ਸਾਹਿਬ ਨੇ ਕਿਹਾ ਦੇਣ ਨੂੰ ਕੋਈ ਕਮੀ ਨਹੀਂ, ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈ ਹੈ। ਗੁਰੂ ਕੋਲ ਸੰਸਾਰ ਦੇ ਪਦਾਰਥਾਂ ਦੀ ਕੋਈ ਕਮੀ ਨਹੀਂ ਹੈ, ਜੋ ਇੱਛਾ ਸੋਈ ਫਲ ਪਾਵੇ ਮਿਲ ਜਾਂਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਸਤਿਗੁਰਾਂ ਨੇ ਇੱਕ ਗੱਲ ਕਹੀ, ਮੰਗਣ ਵਾਲਿਆ ਲੈ ਜਾ ਮੇਰੇ ਕੋਲੋਂ ਜੋ ਚਾਹੀਦਾ ਮੈਂ ਦੇ ਦਿਆਂਗਾ, ਪਰ ਮੇਰੀ ਇੱਕ ਗੱਲ ਧਿਆਨ ਨਾਲ ਸੁਣ, ਇਹ ਚੀਜ਼ਾਂ ਤੇਰਾ ਬਾਪ ਵੀ ਮੇਰੇ ਤੋਂ ਮੰਗਦਾ ਰਿਹਾ, ਤੇਰਾ ਦਾਦਾ ਵੀ ਮੰਗਦਾ ਰਿਹਾ, ਤੇਰੇ ਦਾਦੇ ਦਾ ਪਿਤਾ ਵੀ ਮੇਰੇ ਤੋਂ ਮੰਗਦਾ ਰਿਹਾ, ਤੇ ਮੈਂ ਉਹਨਾਂ ਨੂੰ ਦਿੱਤੀਆਂ ਵੀ ਸਨ, ਤੇ ਚੀਜ਼ਾਂ ਇੱਥੇ ਪਈਆਂ ਹੋਈਆਂ ਨੇ, ਉਹ ਪਤਾ ਨਹੀਂ ਕਿੱਧਰ ਚਲੇ ਗਏ, ਉਹ ਜਿਹੜੀਆਂ ਮੰਗ ਕੇ ਲੈ ਕੇ ਗਏ ਸੀ ਨਾ ਮੇਰੇ ਕੋਲੋਂ, ਮਹਾਰਾਜ ਉਹ ਤਾਂ ਚਲੇ ਗਏ ਕਦੇ ਦੇ, ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ, ਫਿਰ ਕੀ ਕਰਨਾ ਚਾਹੀਦਾ? ਤੇ ਸਤਿਗੁਰੂ ਕਹਿੰਦੇ ਨੇ ਇਹ ਵੀ ਲੈ ਜਾ, ਤੇ ਕੁਝ ਹੋਰ ਵੀ ਹੈ ਜਿਹੜਾ ਜਾਣ ਤੋਂ ਬਾਅਦ ਵੀ ਕੰਮ ਆਉਂਦਾ, ਉਹਦੀ ਗੱਲ ਕਰ ਮੇਰੇ ਨਾਲ, ਤੈਨੂੰ ਚਾਹੀਦਾ ਤੇ ਸੰਸਾਰ ਵਾਸਤੇ ਲਿਜਾ, ਕੋਈ ਗੱਲ ਨਹੀਂ, ਪਰ ਮੈਂ ਤੈਨੂੰ ਇਹ ਸਮਝਾਉਣਾ ਚਾਹੁੰਦਾ ਬਈ ਆਹ ਜਿਹੜਾ ਤੂੰ ਪੁਤਲਾ ਹੈ ਨਾ, ਇਹਦਾ ਪ੍ਰਬੰਧ ਮੈਂ ਕਰਨ ਵਿੱਚ ਕਦੀ ਗੁਰੇਜ਼ ਨਹੀਂ ਕਰਾਂਗਾ, ਇਹ ਮੈਂ ਸਿੱਖ ਦੀ ਪਾਲਣਾ ਕਰਾਂਗਾ, ਕਿਉਂਕਿ ਗੁਰੂ ਲੋਕ ਪਰਲੋਕ ਦਾ ਰੱਖਿਅਕ ਹੈ, ਕੱਲੇ ਪਰਲੋਕ ਦਾ ਨਹੀਂ, ਕਿਉਂਕਿ ਇਹ ਲੋਕ ਵੀ ਜੀਵਨ ਦੀ ਜ਼ਰੂਰਤ ਹੈ। ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਨਹੀਂ ਕਹਿੰਦੀ ਕਿ ਇਸ ਸੰਸਾਰਕ ਜੀਵਨ ਨੂੰ ਨਸ਼ਟ ਕਰ ਦਿਓ, ਇਹਦੇ ਵਾਸਤੇ ਕੁਝ ਨਹੀਂ ਚਾਹੀਦਾ, ਖਤਮ ਕਰ ਦਿਓ ਇਹਨੂੰ, ਇਸ ਤਰ੍ਹਾਂ ਨਹੀਂ ਕਹਿੰਦੇ ਸਤਿਗੁਰੂ, ਇਹ ਜੀਵਨ ਵਧੀਆ ਚਾਹੀਦਾ ਹੈ ਔਰ ਇਹਦਾ ਪ੍ਰਬੰਧ ਕੀਤਾ ਗੁਰੂ ਸਾਹਿਬ ਨੇ ਪਟਨਾ ਸਾਹਿਬ ਦੀ ਧਰਤੀ ਤੇ। ਗੁਰੂ ਗੋਬਿੰਦ ਸਿੰਘ ਮਹਾਰਾਜ 6 ਸਾਲ ਤੱਕ ਰਹੇ ਨੇ, ਜਦੋਂ ਉਨ੍ਹਾਂ ਦਾ ਜਨਮ ਹੋਇਆ 1666 ਤੋਂ ਲੈ ਕੇ 72 ਤੱਕ ਤਕਰੀਬਨ। ਇਨ੍ਹਾਂ 6 ਸਾਲਾਂ ਦੌਰਾਨ ਮੈਂ ਬੇਨਤੀ ਜਿਹੜੀ ਕਰਨ ਲੱਗਾ ਕਿ ਗੁਰੂ ਲੋਕ ਦਾ ਵੀ ਰੱਖਿਅਕ ਹੈ ਤੇ ਪਰਲੋਕ ਦਾ ਵੀ। ਇਨ੍ਹਾਂ 6 ਸਾਲਾਂ ਦੌਰਾਨ ਜਦੋਂ ਉਨ੍ਹਾਂ ਦੀ ਉਮਰ 5 ਕੁ ਸਾਲ ਦੀ ਸੀ, ਜਿੱਥੇ ਹੁਣ ਤਖ਼ਤ ਪਟਨਾ ਸਾਹਿਬ ਹਰਿਮੰਦਰ ਸਾਹਿਬ ਹੈ, ਇਹ ਘਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਔਰ ਪਹਿਲਾਂ ਇਹ ਸਾਲ ਸਰਾਏ ਜੌਹਰੀ ਦੀ ਹਵੇਲੀ ਸੀ ਜਿੱਥੇ ਗੁਰੂ ਨਾਨਕ ਸਾਹਿਬ ਗਏ ਸਨ, ਇੱਥੇ ਹੁਣ ਤਖ਼ਤ ਪਟਨਾ ਸਾਹਿਬ ਬਣਿਆ ਹੈ। ਤੇ ਗੁਰੂ ਸਾਹਿਬ ਦੇ ਘਰ ਦੇ ਨਾਲ ਜਿੱਥੇ ਸਤਿਗੁਰੂ ਰਹਿੰਦੇ ਸਨ, ਮਾਤਾ ਗੁਜਰੀ ਜੀ ਸਨ, ਹੋਰ ਪਰਿਵਾਰ ਰਹਿੰਦਾ ਸੀ, ਇਨ੍ਹਾਂ ਦੇ ਘਰ ਦੇ ਨਾਲ ਇੱਕ ਘਰ ਸੀ, ਉੱਥੇ ਇੱਕ ਇਕੱਲੀ ਬਜ਼ੁਰਗ ਮਾਈ ਰਹਿੰਦੀ ਸੀ, ਉਮਰ ਬਹੁਤ ਵਡੇਰੀ ਸੀ। ਉਹਦਾ ਹੋਰ ਕੋਈ ਆਸਰਾ ਨਹੀਂ ਸੀ, ਆਪ ਹੀ ਉਹਦਾ ਕੰਮ ਸੀ ਕਿ ਸੂਤਰ ਬੁਣ ਕੇ ਉਹ ਸੂਤਰ ਵੇਚਣਾ, ਕਪਾਹ ਖਰੀਦਣੀ, ਰੂੰ ਖਰੀਦਣਾ ਤੇ ਉਹਦਾ ਸੂਤਰ ਬਣਾ ਕੇ ਵੇਚਣਾ, ਇਹਦੇ ਨਾਲ ਉਹ ਆਪਣੀ ਰੋਟੀ ਚਲਾ ਰਹੀ ਸੀ। ਗੁਰੂ ਸਾਹਿਬ 5 ਕੁ ਸਾਲ ਦੇ ਬੜੇ ਕੌਤਕ ਕਰਦੇ ਰਹੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੀਰ ਇੰਨਾ ਚੰਚਲ ਸੀ ਕਿ ਉਹਨਾਂ ਨੂੰ ਵੇਖ ਕੇ ਕੋਈ ਕਹਿ ਨਹੀਂ ਸੀ ਸਕਦਾ ਵੀ ਇਹ ਬੰਦਗੀ ਕਰਦੇ ਹੋਣਗੇ, ਇੰਨਾ ਤੇਜ ਸੀ, ਬੜਾ ਤੇਜ ਸਰੀਰ, ਬੜਾ ਫੁਰਤੀਲਾ। ਔਰ ਮੈਦਾਨੇ ਜੰਗ ਦੇ ਵਿੱਚ ਜਿਨ੍ਹਾਂ ਨੇ ਵੇਖਿਆ ਉਹ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਵਾਰ ਕਰਨਾ ਬਹੁਤ ਔਖਾ ਸੀ, ਕਿਉਂਕਿ ਅੱਖ ਝਪਕਣ ਤੋਂ ਪਹਿਲਾਂ ਸਰੀਰ ਦਾ ਪਾਸਾ ਬਦਲ ਜਾਂਦੇ ਸਨ, ਇੰਨੀ ਤੇਜ ਤਰਾਰ ਉਹਨਾਂ ਦੇ ਜੀਵਨ ਦੇ ਵਿੱਚ ਸ਼ੈਲੀ ਸੀ। ਔਰ 5 ਕੁ ਸਾਲ ਦੇ ਉਹਨਾਂ ਦਿਨਾਂ ਵਿੱਚ ਖੇਡਦੇ, ਇਹ ਸਰੀਰ ਦਾ ਧਰਮ ਹੈ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਗੁਰੂ ਨਾਲ ਇਹ ਗੱਲਾਂ ਛੋਟੀਆਂ ਛੋਟੀਆਂ ਕਿਵੇਂ ਜੋੜ ਦਿੰਦੇ ਹੋ, ਉਹਨਾਂ ਵਾਸਤੇ ਗੁਰੂ ਛੋਟੇ ਜਿਹੇ ਬੜੇ ਗੈਰ ਗੰਭੀਰ, ਉਹ ਅਵਸਥਾ ਵੱਖਰੀ ਹੈ ਕਿ ਕੁਝ ਮਹੀਨਿਆਂ ਦੇ ਹੀ ਉਪਦੇਸ਼ ਦੇ ਗਏ ਭੀਖਣ ਸ਼ਾਹ ਨੂੰ, ਉਹ ਗੱਲ ਵੱਖਰੀ ਹੈ, ਪਰ ਸਰੀਰ ਦਾ ਧਰਮ ਤਾਂ ਸਰੀਰ ਦਾ ਹੀ ਹੈ ਨਾ। ਹੁਣ ਬਚਪਨ ਵਿੱਚ ਥੋੜੀ ਉਹ ਸਮਾਧੀ ਸਥਿਤ ਬੈਠੇ ਰਹਿਣ ਸਾਰਾ ਦਿਨ, ਜਦੋਂ ਉਹ ਖੇਡਦੇ ਤੇ ਕਈ ਵਾਰੀ ਦੇਖਦੇ ਵੀ ਬੁੱਢੀ ਮਾਂ ਜਿਹੜੀ ਹਰ ਰੋਜ਼ ਵਿਚਾਰੀ ਸਾਰਾ ਦਿਨ ਸੂਤਰ ਕੱਤਦੀ ਹੈ, ਥੱਕ ਜਾਂਦੀ ਹੈ, ਜਦੋਂ ਉੱਠਣਾ ਹੁੰਦਾ ਤੇ ਮਸਾਂ ਉੱਠਦੀ ਹੈ, ਦਇਆ ਆ ਗਈ, ਕਿਉਂਕਿ ਗੁਰੂ ਦਾ ਸੁਭਾਅ ਬਹੁਤ ਦਿਆਲੂ ਹੈ, ਦਇਆ ਆ ਗਈ, ਮੇਰੇ ਘਰ ਦੇ ਨਾਲ ਹੈ, ਚਲੋ ਇਹਦਾ ਕੋਈ ਘਰ ਹੀ ਬਣਾ ਦਿਆਂ, ਇਹਦੇ ਤੇ ਕਿਰਪਾ ਹੀ ਕਰ ਦਿਆਂ। ਵੇਖਿਆ ਉਸ ਦੇ ਅੰਦਰ ਵੱਲ ਝਾਤੀ ਮਾਰੀ, ਇਹ ਗੁਰੂ ਦੀ ਕਲਾ ਹੈ ਕਿ ਕਿਵੇਂ ਕਿਵੇਂ ਸਿੱਖ ਤੇ ਕਿਰਪਾ ਕਰਦਾ, ਇਹ ਸਿੱਖ ਨੂੰ ਪਤਾ ਨਹੀਂ ਹੈ। ਆ ਚਾਰ ਤਰ੍ਹਾਂ ਦੀ ਕਿਰਪਾ, ਖੈਰ ਸਮਾਂ ਨਹੀਂ ਮੈਂ ਅੱਗੇ ਤੁਰਾਂ। ਚਤੁਰ ਦਿਸ਼ਾ ਕਿਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ, ਪਹਿਲੀ ਤਰ੍ਹਾਂ ਦੀ ਕਿਰਪਾ ਸਿਰ ਤੇ ਹੱਥ ਰੱਖਣ, ਕਿਰਪਾ ਕਟਾਖ ਅਵਲੋਕਣ ਕਿਨੋ, ਦੂਸਰੀ ਕਿਰਪਾ ਨਜ਼ਰ ਭਰ ਕੇ ਵੇਖਣਾ, ਇਹ ਚਾਰ ਤਰ੍ਹਾਂ ਦੀ ਫਿਰ ਕਿਸੇ ਦਿਨ ਬਿਆਨ ਕਰਨ ਦਾ ਯਤਨ ਕਰਾਂਗਾ। ਸਤਿਗੁਰਾਂ ਨੇ ਵੇਖਿਆ ਲਾਚਾਰ ਹੈ, ਇੱਕ ਦਿਨ ਉਹਦੇ ਘਰ ਚਲੇ ਗਏ, ਉਹ ਜਿਹੜਾ ਹੈ ਸੂਤਰ ਬੁਣ ਰਹੀ ਸੀ ਤੇ ਸਤਿਗੁਰਾਂ ਨੇ ਉਹਦਾ ਜਿਹੜਾ ਰੂੰ ਸੀ, ਜਿਹੜੀਆਂ ਉਹਦੀਆਂ ਪੂਣੀਆਂ ਪਈਆਂ ਸਨ, ਉਹ ਸਾਰੀਆਂ ਖਿਲਾਰਨੀਆਂ ਸ਼ੁਰੂ ਕਰ ਦਿੱਤੀਆਂ, ਸਾਰੇ ਵਿਹੜੇ ਵਿੱਚ ਖਿਲਾਰ ਦਿੱਤੀਆਂ। ਉਹਨੇ ਕਬੂਲ ਬੋਲਣੇ ਸ਼ੁਰੂ ਕਰ ਦਿੱਤੇ ਵੀ ਇਹ, ਕਿਉਂਕਿ ਉਦੋਂ ਨਾਮ ਪ੍ਰਸਿੱਧ ਸੀ ਗੋਬਿੰਦ ਰਾਏ, ਕਿ ਗੋਬਿੰਦ ਰਾਏ ਤੂੰ ਮੈਨੂੰ ਸਤਾ ਨਾ, ਮੈਨੂੰ ਕੰਮ ਕਰਨ ਦੇ, ਮੈਂ ਤੇਰੀ ਮਾਂ ਨੂੰ ਕਹਾਂਗੀ। ਪਰ ਵਿਚਾਰੀ ਉੱਠ ਕੇ ਦੌੜ ਨਹੀਂ ਸੀ ਸਕਦੀ, ਬੋਲ ਕਬੋਲ ਬੋਲਦੀ ਰਹੀ, ਸਤਿਗੁਰਾਂ ਨੇ ਸਾਰਾ ਰੂੰ ਖਿਲਾਰ ਦਿੱਤਾ। ਉਹਨੇ ਹੋਰ ਤੇਜ ਝਗੜੇ ਵਿੱਚ ਆ ਕੇ ਬੜਾ ਕੁਝ ਬੋਲਿਆ, ਇਹ ਤਾਂ ਹੁਣ ਗੁਰੂ ਜਾਣੇ ਕਿਹਦੇ ਤੇ ਕਿਰਪਾ ਕਿਵੇਂ ਕਰ ਦੇਣੀ ਹੈ। ਇਹ ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਵਿੱਚ ਬੜੇ ਪਿਆਰ ਨਾਲ ਲਿਖਿਆ ਇਸ ਘਟਨਾ ਨੂੰ। ਜਦੋਂ ਜਾਦੀ ਚਿੜ ਗਈ, ਗੁੱਸੇ ਵਿੱਚ ਆ ਗਏ ਤੇ ਸਤਿਗੁਰੂ ਉਹਦੇ ਅੰਦਰ ਚਲੇ ਗਏ, ਜਿਹੜਾ ਇੱਕ ਮਕਾਨ ਸੀ ਛੋਟਾ ਜਿਹਾ, 2-4-10 ਭਾਂਡੇ ਪਏ ਹੋਣਗੇ, ਉਹ ਵੀ ਲਿਆ ਕੇ ਬਾਹਰ ਸਾਰੇ ਖਿਲਾਰ ਦਿੱਤੇ। ਹੋਰ ਚਿੜ ਗਈ, ਕਿਸੇ ਤਰ੍ਹਾਂ ਉਹਨੇ ਆਪਣੀ ਸੋਟੀ ਨੂੰ ਹੱਥ ਪਾਇਆ, ਉੱਠੀ ਤੇ ਸਤਿਗੁਰੂ ਛਾਲ ਮਾਰ ਕੇ ਦੌੜ ਗਿਆ, ਆਪਣੇ ਘਰ ਚਲੇ ਗਿਆ। ਫਿਰ ਉਹ ਘਰ ਗਈ ਤੇ ਸਤਿਗੁਰੂ ਉੱਪਰ ਵਾਲੇ ਕਮਰੇ ਦੇ ਵਿੱਚ ਕੁੰਡੀ ਮਾਰ ਕੇ ਅੰਦਰ ਲੁਕ ਗਏ। ਇਹ ਸਭ ਕੁਝ ਇਕੱਲੀ ਇਕੱਲੀ ਗੱਲ ਕਵੀ ਸੰਤੋਖ ਸਿੰਘ ਹੋਰਾਂ ਨੇ ਲਿਖੀ ਹੈ। ਜਾ ਕੇ ਉਹਨੇ ਬੜੇ ਕਬੋਲ ਬੋਲੇ, ਜਿਹਦੇ ਉੱਤੇ ਤਰੁੱਠ ਜਾਏ, ਹੁਣ ਉਹਨੂੰ ਤੇ ਅਰਦਾਸ ਕਰਨ ਦੀ ਜਾਂਚ ਵੀ ਨਹੀਂ ਸੀ, ਗਲਤ ਬੋਲ ਰਹੀ ਸੀ, ਪਰ ਪਤਾ ਨਹੀਂ ਕਿਹੜੇ ਸੰਬੰਧ ਪੁਰਾਣੇ ਨਜ਼ਰ ਪਈ ਗੁਰੂ ਦੀ। ਮਾਤਾ ਗੁਜਰੀ ਜੀ ਨੂੰ ਉਲਾਮਾ ਦਿੱਤਾ ਵੀ ਇਹਨੂੰ ਸੰਭਾਲ ਕੇ ਰੱਖ, ਮੇਰਾ ਘਰ ਜਾ ਕੇ ਵੇਖ, ਸਾਰਾ ਸਮਾਨ ਖਿਲਰਿਆ ਹੋਇਆ। ਤੇ ਮਾਤਾ ਜੀ ਗਏ, ਉਹਨਾਂ ਨੇ ਪਿਆਰ ਨਾਲ ਸੱਦਿਆ, ਕਹਿਣ ਲੱਗੇ ਬੇਟਾ ਉਹਦਾ ਸਮਾਨ ਖਿਲਾਰ ਕੇ ਆ ਗਏ, ਵਿਚਾਰੀ ਵਡੇਰੀ ਹੈ। ਤੇ ਸਤਿਗੁਰਾਂ ਨੇ ਫਿਰ ਗੁਰੂ ਵਾਲੀ ਭਾਸ਼ਾ ਵਰਤੀ, ਇਹ 10ਵੇਂ ਪਾਤਸ਼ਾਹ ਤੇ ਗੁਰੂ ਨਾਨਕ ਸਾਹਿਬ ਆਰੰਭ ਤੋਂ ਗੁਰੂ ਪਦਵੀ ਤੇ ਕੰਮ ਕਰਦੇ ਰਹੇ ਨੇ, ਧਿਆਨ ਦੇਣਾ, ਕੁਦਰਤੀ ਤੌਰ ਤੇ, ਕਿਉਂਕਿ ਜਿੱਦਣ ਜਨਮ ਲਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ, ਉਦਣ ਹੀ ਕਹਿ ਦਿੱਤਾ ਸੀ ਗੋਬਿੰਦ ਜੋ ਕੀਆ ਸੋ ਭਲਾ ਕੀਆ, ਕਿਸੇ ਨੇ ਅੜਚਨ ਨਹੀਂ ਪਾਉਣੀ, ਇਹ ਜੋ ਕੁਝ ਕਰਦੇ ਨੇ ਕਰਨ ਦੇਣਾ, ਇਹਨਾਂ ਨੂੰ ਪਹਿਲਾਂ ਹੀ ਅਧਿਕਾਰ ਦੇ ਦਿੱਤੇ ਸਨ ਗੁਰਗੱਦੀ ਤੇ ਬੈਠਣ ਤੋਂ। ਸਤਿਗੁਰਾਂ ਨੂੰ ਕਹਿਣ ਲੱਗੇ माता गुजरी जी भी इहदे क्यों भांडे और क्यों इन्हां दे रूह आदि खिलार के आए हो। सतगुरां ने कहा माता जी खिलारे नहीं, ए तो मैं दिखाया है भी तेरे अंदर इन्ने भांडे खिल रहे हो इन्हें कर्मां दे, हुण कठे हो जाणगे। ए तो मैं इन्हू अंदर दा नक्शा दिखाया है दे भी इन्ने जन्म तू भटकना सी अजे आ जिवें तेरा रूह खिल रहा पिया। कृपा कीती उहदे अंदर श्रद्धा जाग पई, प्यार बन गया, वह दर्शन करन आउण लग पई। सतगुरां ने रहमत कर दिती ते जदों सतगुरु वापस पंजाब वल आउण लगे 6 साल की उम्र विच, मैं बेनती यह करनी चाहुंना भी गुरु लोक का भी प्रबंध करदा सिख दा, परलोक दा इकले दा नहीं। जदों वापस आउण लगे सतगुरु ते जिथे होर सारे मित्र आए उन्हां दी अखां विच पाणी सी कि सतगुरु तुसी ना जाओ, असी किवें जिंदा रहांगे तुहाडे तों बिना। उस वेले बुढ़ी मां भी आके खड़ी हो गई, कहन लगी गोबिंद राय जां ते मेरे ते कृपा नहीं सी करनी ते हुण मैं किदे सहारे ते जीवांगी, कोई मेरा मैंबर नहीं परिवार दा, मेरा गुजारा किवें चलेगा, शरीर भी जवाब दे चला। सतगुरां ने खजाना मंगवाया, कहन लगे मां झोली कर, दो मोहरां पा देंदे ने, चार पा देंदे ने, कदी फिर दो पा देंदे ने, फिर ओदे मथे वल देख लेंदे ने, फिर दो चार होर पा देंदे ने। ते उस वेले उस वडेरी मां ने कहा की वेखदे हो, इको दम क्यों नहीं पा देंदे। कहन लगे नहीं, तेरा प्रबंध करना है जिन्ना चिर तेरे स्वास चलने ने, जिन्ना चिर तेरे स्वास चलणगे उन्ना चिर तेरा प्रबंध करना, उस तों वध नहीं है। मोहरां कई बारी मुठां भर भर के पाईआं ते अखीर ते क्या, कहन लगे जा जिन्ना चिर स्वास चलणगे इह खजाना नहीं मुकेगा, इस लोक दे विच तेरी रोजी चलदी रहेगी ते जदों इस शरीर नूं त्यागेंगी अगे फिर असीं आपे संभाल लवांगे। इह तां कहा कि हलत सुख पलत सुख नित सुख सिमरनो नाम गोबिंद का सदा लीजै। गुरु केवल परलोक दा राखा नहीं, सतगुर सिख की करै प्रतपाल, सेवक को गुर सदा दयाल, ओ दुवां लोकां दा साईए जिदे ते कृपा करे। ते सतगुरु अज दे पवित्र बचना विच गुरु अमरदास जी कह रहे ने, कहन लगे बाबा जिस तू देह सोई जन पावै, ए जिन्नी भी धर्म की प्राप्ति है रहमत है सारी ओदी कृपा नाल ही मिल सकती है। जिस तू दे जिदे उते आप त्रुट पवे, पावे ता सो जन दे जिसनो होर क्या करे बेचारिया, होर कोई बेचारा की करे पावे किन्ने तरले भी लेंदा रहे पर ओदे अंदर दी गल है। कृपा दे अर्थ जेड़े ने ना, ए अंदर भांडा होवे ते कृपा भी ता पैंदी है। वैसे ये अर्थ ए ना करना भी गुरु चुन चुन के कृपा करदा, कईयां ते करदा कईयां ते नहीं करदा, एदा अर्थ ए नहीं। असल विच ओ कृपा पाउण वाली थां नहीं हुंदी, इस करके असी कृपा तो वांझे रह जांदे। इको जिही है सारिआं ते, गुरु दे अर्थ ही ए ने जिहड़ा निरंतर वसी जा रहा है, जिहड़ा ओदे लायक हुंदा है ओदे विच ओ ठहर जांदा है, बाकियां विचों चो जांदा है निकल जांदा है। कर्म अमृत आन निसारियो, खिसर गयो भूम पर डारियो, ए जेड़ी कृपा है सुराख ने मन दे हर रोज पैंदी ए, हर रोज निकल जांदी ए, हर रोज पैंदी ए, हर रोज निकल जांदी ए। इस करके सतगुरु कह रहे ने पावे ता सो जन दे जिसनू, हां जिदे ते कृपा हुंदी ए, जिदे मन विच धीरज आ जांदा है ओदे ते भी कृपा द्वारे आउंदा है। होर क्या करे बेचारिया, होर बेचारे की करन, एक परम पूले भूले फिरै दै दिस, एक नाम लाग सवारिया, एक हंकार दे आसरे जोर ला रहे ने ते ओ भरम विच पै जांदे ने, चक्रां विच पै जांदे ने, पर एक नाम नूं समर्पित होके प्रभु दे नाम नाल जुड़दे ने। गुर प्रसादी मन भया निर्मल जिन्ना भाणा भावे, ये कृपा किन्ना ते वापरदी है। सतगुरां ने इस पंक्ति विच स्पष्ट कर दिता है, कहन लगे जेडे गुरु दे चरणी लगदे ने ते गुरु दी कृपा द्वारा जिन्हां दा मन निर्मल हो जांदा है ਉਹਨਾਂ ਨੂੰ ਪ੍ਰਭੂ ਦਾ ਭਾਣਾ ਚੰਗਾ ਲੱਗਣ ਲੱਗ ਪੈਂਦਾ, ਉਹਦੇ ਭਾਣੇ ਵਿੱਚ ਜਿਉਣ ਲੱਗ ਪੈਂਦੇ ਨੇ। ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵਹਿ, ਉਹੀ ਮਨੁੱਖ ਪ੍ਰਭੂ ਦੇ ਦਰਬਾਰ ਵਿੱਚੋਂ ਕੁਝ ਪ੍ਰਾਪਤੀ ਕਰਦੇ ਨੇ, ਜਿਨ੍ਹਾਂ ਨੂੰ ਕਿਰਪਾ ਕਰਕੇ ਆਪ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰਦਾ। ਅੱਜ ਦੇ ਪਵਿੱਤਰ ਪਾਵਨ ਬਚਨ ਦੇ ਅੰਦਰ ਗੁਰੂ ਅਮਰਦਾਸ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਕਿਰਪਾ ਕਰਕੇ ਮਨੁੱਖ ਦੇ ਜੀਵਨ ਦੇ ਵਿੱਚ ਜਿਹੜੀਆਂ ਬਰਕਤਾਂ ਭਰੀਆਂ ਜਾਂਦੀਆਂ ਨੇ, ਆਨੰਦ ਸਾਹਿਬ ਦੀ ਇਸ ਪਵਿੱਤਰ ਪੌੜੀ ਦੇ ਵਿੱਚ ਵਰਣਨ ਕੀਤਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਬਖਸ਼ ਕੇ ਨਿਵਾਜਨ, ਇਹਨੀਆਂ ਬੇਨਤੀਆਂ ਹੀ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ, ਖਿਮਾ ਕਰਨੀ। ਭਾਈ ਸਾਹਿਬ ਆਪ ਜੀ ਨੂੰ ਅਗਲਾ ਪ੍ਰੋਗਰਾਮ ਦੱਸਣਗੇ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।